मन एक चित पाए। हर किया सदा सदा वडियाईया, देना पछोता। ए मन रूड़े रंगुले, तू सच्चा रंग चढ़ाए। रूड़ी बाणी जे रपे, ना ए रंग लह न जाए। सो कहो टल गुर सेविया, अहनिस सहज सो पाए। दर्शन परसें गुरु कै, जन्म मरण दुख जाए। सतनाम वाखे गुरु साहिब जियो, कटंत रूपं कटंत दीपं कटंत रव शस्यर नक्षत्र गगनं, कंटंत वसुदा गिर तार शेखंडं, कटंत रूपं कटंत दीपं कटंत राव शस्यर नक्षत्र गगनं, कटंत वसुदा गिर तार शेखंडं, कटंत ललना सुत प्रात हितं, कटंत कनक मानक माया स्वरूपं, ने कटंत केवल गोपाल अच्युत, अस्थिरंग नानक साध जन, ने कटंत केवल गोपाल अच्युत, अष्टरंग नानक साध जन। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सतसंगी जनों, आप जी ने रात्रि दे इस दीवान दी हाजरी भरदिया होया सतगुरु बाबा जी दे पावन पवित्र इलाही बाणी दा कीर्तन आप जी ने सरवण कीता है। वडभागे हो जो अपने रुझेव्या नू संकोच दे होए सतगुरु के पावन पवित्र चरण कमलां विखे गुरु के बचन सरवण करन वास्ते हाजर हुंदे। साध संगत, गुरु नानक साहब इन्ने कृपालू ने जदों सिख अपने घर तों यह विचार बना के तुरदा कि हे गुरु नानक बाबा, तेरे दर ते तेरे चरण परशन आया ते मेरा कृपालू सतगुरु नानक उस वक्त ही सिख की हाजरी ला लैंदा। इसे करके भाई गुरदास होरां नूं यह कहना पिया कि चरण शरण गुर एक पैंडा जाए चल। इहदा मतलब सिख अजे एक कदम घरों तुरदा है ते मेरा बाबा किन्नी कु तैयारी करके इंतजार करदा, सतगुर कोट पैंडा आगे होए लेता है। एक कदम दे बदले भलिया गुरु नानक करोड़ा कदम अगो लैण वास्ते आउंदे। गुरु मेहर करे आप जी ने आज जो श्लोक श्रवण कीता है इस श्लोक नंबर 9 में ते गुरु अर्जन साहब ने इस श्लोक दे अंदर असानू समझान ली जो उपदेश दृढ़ कराया है साहब गुरु अर्जन साहब दे पवित्र बचना विच असी पढ़े है। ज्यादातर श्लोक खास करके इस संसार दे रिश्तेदार साख संबंधियां नाल संबंधित उच्चारण कीते के माता पिता भैन भरा पुत्र धी चाहे ए धरती धन धन दौलत ए सब बिनस जानी है। ते अज गुरु अर्जन साहब कहन लगे किते मनुख ए सोचे के गुरु केवल यही रोज कहिंदा है के मनुख ए धन ए पुत्र धियां एक साख संबंधी सब चले जांदे ने। गुरु अर्जन साहब कहिंदे ने केवल ए नहीं जेड़ी सृष्टि रब ने साजी है एथो तक एदी बनाई हुई सृष्टि ने एक दिन फिर जरूर बिनस जाने। सतगुरु किन्ने किन्ने बिनस ने कमाल दे बचन अज गुरुदेव ने कहे कहन लगे जेड़ा तू सूरज चमकदा देखना है ए सूरज भी एक दिन बिनसेगा एदे भी दिन कदी पूरे होणगे। जिस धरती ते तू दिन रात चलना फिरना ए धरती ने भी एक दिन बिनस जानी। केवल धरती नहीं जेड़ा तीन हिस्सा तू पानी दा कहना रब दी कला नाल एक दिन पानी भी अलोप हो जाना। जदो असी संसार दी रचना दे संबंध विच गुरमत विचो पढ़ने हैं ना ते चेते रखियो भावे मनुख दी बुद्धि ने मनुख दे दिमाग ने बहुत कुछ तरक्की करके पालिया पर चेते रखना जिथो तक अध्यात्मक जीवन वाले गुरु पीर मेरे सतगुरु दी पहुंचे उथो तक मनुख दी अजे दिमाग दी पहुंच नहीं जे। कदी बाणी दे बचन पढ़िए असी गुरुदेव दी बाणी जपजी साहब ही लै लईए कई बारी सोचने मेरे गुरुदेव ने उदाहरणा कैसे कमाल दियां दित्तियां। अज मनुख ए मनन नू सहमत हो गया कि धरती एक नहीं इस धरतियां तो अलावा बहुत होर भी धरतियां ने ते ए भी मनुख दी सोच मनन लग पईए केवल होर धरतियां ही नहीं साडियां धरतियां वर्गे जिवें साडी धरती ते जीव ने एहो जिहा जीव रब ने होर भी धरतियां ते पैदा कीते होए ने। ते सतगुरु की बाणी जदों असीं पढ़ने आ जपजी साहब ते साहब दा ज्ञान खंड वाली पौड़ी कदी ध्यान नाल पढ़ो उह सारी गल ही गुरदेव ने आ सृष्टि दी रचना दी कीती। जदों पढ़ने आ धर्म खंड का एहो धर्म ज्ञान खंड का आखों कर्म केते पवन पानी बैसंतर केते कान महेश केते बरमे घाट घड़िया रूप रंग के वेश इसे पौड़ी दे विच गुरुदेव ने कहा केते इंद चंद सूर केते कहन लगे कितने रब ने चंद्रमा पैदा किते नी किन्ने सूरज पैदा किते नी केते इंद चंद सूर केते केते मंडल देश जेड़ा कुछ तू आ ब्रह्मांड तकना पे मेरे वाहगुरु ने ए हो जाए बेंत होर भी पैदा किते हुए। पर सतगुरु जी रचना किवें हो गई हुण बाणी दे विच बड़े प्रमाण ऐसे ने जेड़े खास करके सृष्टि दी रचना दे संबंध विच गुरुदेव ने कहे। पुछिए महाराज ए रचना किवें हुई ते गुरु नानक साहब दे बचन ने कहिंदे ने जदों ए रचना हुई है ना सब तो पहला मेरा करता पुरख वाहगुरु सी केवल इकला। असी बाणी विच पढ़ने आ अरबद नरबद धुंदू घारा धरना गगना हुक्म अपारा ना दिन रहन चंद ना सूरज नदी ना नीर वहाएंदा। ते उथे गुरुदेव ने एक बचन बड़ा प्यारा कहा कहन लगे पौ ना पानी खानी ना बाणी पौ ना पानी ओपत खपत ना आवन जानी। जदों कुछ भी नहीं सी उदो भी कहिंदे ने सुन समाध लगाएंदा मेरा करता पुरख वाहगुरु उदो भी मौजूद सी। सतगुरु फिर रचना हो किवें गई गुरु ग्रंथ साहब जी ने मेरे बाबा जी ने ए नहीं कहा भी रचना कदों होई किस दिन होई। ते असलियत जे सृष्टि की गल जदों असीं करने आ ना बंदे नूं इत्थे आ के गल मुकानी पैंदी। एक विद्वान लिखदा है सृष्टि तां रब ने ओह किताब बनाई है जिदे ना आद वाले पन्ने किसे नूं लब्भे ने ते ना अंत वाले पन्ने किसे नूं लब्भणे जिदे आद अंत दा पता नहीं कदों ए आरंभ हुंदी ते किथे जा के बिनसनी है। पर साहब ने एक बचन कीता कहन लगे साचे ते पवना भया। गुरु नानक साहब जी किवें रचना हुई सृष्टि दी असी मन्ने आ साचे ते पवना भया साचे दा अर्थ करते पुरख वाहिगुरु तो साचे ते पवना भया ओदे तो पवन ए हवा पैदा हुई पवने ते जल होए ते पौन तो मेरे रब ने फिर पानी पैदा कर दिता। साचे ते पवना भया पवने ते जल होए ते साहब कहने जल ते त्र भवन साजिया जल तो बाद आ तीन भवन साज दिते घट घट जोत समोए ते हर एक हिरदे विच मेरे वाहगुरु ने अपनी जोत भी टिका दिती। श्री मान भाई गुरदास उन्होंने अपनी बाणी विच बड़े प्यारे प्रमाण दिते। हुण जदों असीं सृष्टि की रचना नूं देखने आ ते उधर गुरमत दे फलसफे नूं पढ़ने आ ना ते जिहड़ा तर्कशील माने ਉਹ ਵੀ ਬਾਬਾ ਜੀ ਦੀ ਵਿਚਾਰਧਾਰਾ ਸਾਹਮਣੇ ਆਪਣਾ ਸੀਸ ਚੁਕਾ ਦਿੰਦਾ। ਸ਼੍ਰੀ ਮਾਨ ਭਾਈ ਗੁਰਦਾਸ ਕਹਿੰਦੇ ਨੇ ਮੇਰੇ ਦਾਤਾ ਤੇਰੀ ਰਚਨਾ ਬੜੀ ਵਿਚਿੱਤਰ ਹੈ। ਪੁੱਛਿਆ ਕਿਉਂ ਤੇ ਭਾਈ ਗੁਰਦਾਸ ਕਹਿਣ ਲੱਗੇ ਸੱਚੇ ਸਿਰਜਣਹਾਰ ਨੇ ਨਾ ਪੌਣ ਬਣਾਈ ਹੈ। ਇਸੇ ਤੁਕ ਦੀ ਉਹਨਾਂ ਨੇ ਵਿਆਖਿਆ ਕੀਤੀ ਸਾਚੇ ਤੇ ਪਵਣਾ ਭਇਆ। ਪਰ ਉਹਨਾਂ ਨੇ ਬੜੇ ਵਿਚਿੱਤਰ ਢੰਗ ਨਾਲ ਕਿਹਾ ਕਹਿਣ ਲੱਗੇ ਸੱਚੇ ਵਾਹਿਗੁਰੂ ਤੇਰੇ ਤੋਂ ਪੌਣ ਬਣੀ। ਕਹਿਣ ਲੱਗੇ ਪੌਣ ਤੋਂ ਤੂੰ ਪਾਣੀ ਪੈਦਾ ਕਰ ਦਿੱਤਾ ਤੇ ਉਹ ਪਾਣੀ ਜਿਹੜਾ ਸਿਰ ਝੁਕਾ ਕੇ ਤੁਰਦਾ ਹੈ ਕਿਉਂਕਿ ਪਾਣੀ ਦਾ ਸੁਭਾਅ ਹੈ ਨਿਵਾਨ ਨੂੰ ਤੁਰਨਾ। ਕਹਿਣ ਲੱਗੇ ਪਾਣੀ ਦਾ ਤੂੰ ਸ਼ੀਸ ਨਵਾ ਦਿੱਤਾ ਤੇ ਕਮਾਲ ਦੀ ਗੱਲ ਇਸ ਪਾਣੀ ਦੇ ਉੱਤੇ ਤਿੰਨ ਹਿੱਸਾ ਤੂੰ ਪਾਣੀ ਪੈਦਾ ਕਰ ਦਿੱਤਾ, ਇੱਕ ਹਿੱਸਾ ਧਰਤੀ ਪੈਦਾ ਕੀਤੀ ਤੇ ਪਾਣੀ ਉੱਤੇ ਧਰਤੀ ਇਸ ਤਰ੍ਹਾਂ ਤਰਦੀ ਪਈ ਹੈ ਮਾਨੋ ਜਿਵੇਂ ਸਮੁੰਦਰ ਦੇ ਪਾਣੀ ਉੱਤੇ ਕੋਈ ਬੇੜੀ ਤਰਦੀ ਹੋਵੇ। ਧਰਤੀ ਦੇ ਚਾਰ ਚੁਫੇਰੇ ਵੀ ਪਾਣੀ, ਧਰਤੀ ਦੇ ਥੱਲੇ ਵੀ ਪਾਣੀ। ਕਹਿਣ ਲੱਗੇ ਮਾਨੋ ਇਹ ਧਰਤੀ ਇੱਕ ਬੇੜੀ ਬਣਾ ਦਿੱਤੀ ਤੇ ਜਿਹੜੀ ਮੇਰੇ ਦਾਤਾ ਇਹ ਸਮੁੰਦਰ ਦੇ ਪਾਣੀ ਦੇ ਉੱਪਰ ਤਰਦੀ ਪਈ ਏ। ਅਗਲਾ ਬਚਨ ਜਿਹੜਾ ਉਹਨਾਂ ਕਿਹਾ ਕਹਿਣ ਲੱਗੇ ਪੌਣ ਤੋਂ ਪਾਣੀ, ਪਾਣੀ ਦੇ ਉੱਪਰ ਧਰਤੀ ਤੇ ਦਾਤਾ ਇਸ ਧਰਤੀ ਦੇ ਵਿੱਚੋਂ ਤੂੰ ਅੱਗ ਪੈਦਾ ਕਰ ਦਿੱਤੀ ਤੇ ਪੁੱਛਿਆ ਅੱਗ ਕਿਹੜੀ ਪੈਦਾ ਕੀਤੀ ਤੇ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਤੇ ਅੱਗ ਦਾ ਬਿਲਕੁਲ ਸੁਮੇਲ ਨਹੀਂ ਪਰ ਰੱਬਾ ਤੇਰੇ ਸਾਹਮਣੇ ਝੁਕਣਾ ਪਏਗਾ, ਤੂੰ ਪਾਣੀ ਦੇ ਵਿੱਚੋਂ ਵੀ ਅੱਗ ਪੈਦਾ ਕਰ ਦਿੰਦਾ। ਪਾਣੀ ਵਿੱਚੋਂ ਅੱਗ ਕਿਵੇਂ? ਭਾਈ ਗੁਰਦਾਸ ਕਹਿੰਦੇ ਨੇ ਜਦੋਂ ਧਰਤੀ ਪੈਦਾ ਹੋਈ ਧਰਤੀ ਵਿੱਚੋਂ ਬਨਸਪਤੀ ਪੈਦਾ ਹੋਈ। ਆ ਰੁੱਖ ਆਪਾਂ ਦੇਖਦੇ ਹਾਂ ਬਾਗ ਜਿਹੜੇ ਨੇ ਕਿੰਨੇ ਚਾਰ ਚੁਫੇਰੇ ਜੰਗਲ ਰੁੱਖਾਂ ਨਾਲ ਭਰੇ ਨੇ। ਇਸ ਰੁੱਖ ਦੀ ਪੈਦਾਇਸ਼ ਵੀ ਪਾਣੀ ਤੋਂ ਹੋਈ ਏ। ਕਹਿਣ ਲੱਗੇ ਰੁੱਖ ਦੀ ਪੈਦਾਇਸ਼ ਪਾਣੀ ਵਿੱਚੋਂ ਵੇ ਤੇ ਰੁੱਖ ਦੇ ਇੱਕ ਇੱਕ ਪੱਤੇ ਵਿੱਚ ਰੱਬ ਨੇ ਅੱਗ ਪੈਦਾ ਕੀਤੀ। ਖੇ ਮੇਰੇ ਦਾਤਾ ਤੇਰੀ ਕੁਦਰਤ ਨੂੰ ਨਮਸਕਾਰ, ਤੇਰੇ ਬਲ ਨੂੰ ਨਮਸਕਾਰ, ਤੂੰ ਪਾਣੀ ਵਿੱਚੋਂ ਰੁੱਖ ਪੈਦਾ ਕੀਤੇ ਤੇ ਜਿੰਨਾ ਰੁੱਖਾਂ ਵਿੱਚ ਅੱਗ ਏ ਇਹਦਾ ਮਤਲਬ ਤੂੰ ਪਾਣੀ ਵਿੱਚੋਂ ਵੀ ਅੱਗ ਪੈਦਾ ਕਰ ਦੇ। ਸਾਹਿਬ ਕਹਿੰਦੇ ਨੇ ਪਾਣੀ ਵਿੱਚੋਂ ਅੱਗ ਤੇ ਅਗਲੀ ਗੱਲ ਭਾਈ ਗੁਰਦਾਸ ਨੇ ਕਹੀ ਇੱਥੇ ਬਸ ਨਹੀਂ, ਧਰਤੀ ਬੇੜੀ ਦੀ ਤਰ੍ਹਾਂ ਤਰਦੀ ਪਈ ਏ, ਕੀ ਪਤਾ ਜਿੱਦਣ ਮਰਜ਼ੀ ਤੇਰੀ ਆਈ ਉਦਣ ਤੂੰ ਇਹਨੂੰ ਬਖੇਰ ਕੇ ਖਤਮ ਕਰ ਦੇ। ਪਰ ਨਾਲ ਕਹਿ ਦਿੱਤਾ ਧਰਤੀ ਦੇ ਵਿੱਚ ਪਾਣੀ ਚੋਂ ਰੁੱਖ ਪੈਦਾ ਹੋਏ, ਇਹਦਾ ਮਤਲਬ ਪਾਣੀ ਵਿੱਚੋਂ ਅੱਗ ਪੈਦਾ ਹੋਈ ਤੇ ਕੇਵਲ ਅੱਗ ਤੱਕ ਸੀਮਤ ਨਹੀਂ, ਉਸ ਅੱਗ ਦੇ ਵਿੱਚੋਂ ਉਸ ਲੱਕੜ ਜਿਹਦੇ ਵਿੱਚ ਰੱਬ ਨੇ ਅੱਗ ਭਰੀ ਏ ਉਸ ਅੱਗ ਵਿੱਚੋਂ ਕੀਮਤੀ ਮਿੱਠੇ ਫਲ ਪੈਦਾ ਕਰ ਦਿੱਤੇ ਜਿਹਨੂੰ ਖਾਣ ਦੇ ਨਾਲ ਬੰਦੇ ਦੀ ਤ੍ਰਿਪਤੀ ਹੋ ਜਾਂਦੀ। ਅੱਗ ਵਿੱਚੋਂ ਫਲ, ਭਾਈ ਗੁਰਦਾਸ ਦਾ ਬਚਨ ਕਹਿੰਦੇ ਸੱਚਾ ਸਿਰਜਣਹਾਰ ਸੱਚ ਸਮਾਇਆ। ਪਹਿਲੀ ਤੋਂ ਕਿ ਉਹਨਾਂ ਦੀ ਪੌੜੀ ਦੀ ਸੱਚੇ ਵਾਹਿਗੁਰੂ ਤੂੰ ਹਰ ਇੱਕ ਅੰਦਰ ਸਮਾਇਆ ਹੋਏ ਪਰ ਸਿਰਜਣਹਾਰ ਤੂੰ ਵੇ। ਗੁਰਮਤ ਦਾ ਇਹੀ ਤਾਂ ਨੁਕਤਾ ਹੈ। ਪੁਰਾਤਨ ਜਦੋਂ ਆਪਾਂ ਸਨਾਤਨ ਮਤ ਪੜ੍ਹਦੇ ਹਾਂ ਹਿੰਦੂ ਮਤ ਵਿੱਚ ਹਰ ਇੱਕ ਨੂੰ ਦੇਵਤਾ ਮਿਥੇ, ਪੌਣ ਵੀ ਦੇਵਤਾ, ਅੱਗ ਵੀ ਦੇਵਤਾ, ਪਾਣੀ ਵੀ ਦੇਵਤਾ, ਧਰਤੀ ਮਾਤਾ, ਹਰ ਇੱਕ ਨੂੰ ਦੇਵਤਾ ਮੰਨ ਕੇ ਉਹਦੀ ਪੂਜਾ ਕੀਤੀ। ਪਰ ਗੁਰਮਤ ਨੇ ਮੇਰੇ ਬਾਬੇ ਨਾਨਕ ਦੀ ਵਿਚਾਰਧਾਰਾ ਨੇ ਕਿਹਾ ਨਹੀਂ ਤੂੰ ਇਹਨਾਂ ਤੱਤਾਂ ਦੀ ਪੂਜਾ ਮਤ ਕਰ ਕਿਉਂਕਿ ਇਹਨਾਂ ਤੱਤਾਂ ਦੇ ਪਿੱਛੇ ਕੋਈ ਹੋਰ ਵੀ ਬੈਠਾ ਹੈ, ਤੂੰ ਉਹਦੇ ਚਰਨਾਂ ਨਾਲ ਕਿਉਂ ਨਹੀਂ ਜੁੜਦਾ ਜਿਹੜੇ ਇਹਦੇ ਭੈ ਵਿੱਚ ਰਹਿੰਦੇ। ਸਤਿਗੁਰੂ ਕੀ ਜਪਜੀ ਸਾਹਿਬ ਦੀ ਬਾਣੀ ਹੈ ਨਾ, ਆਮ ਤੌਰ ਤੇ ਹਰ ਇੱਕ ਧਰਮ ਨੇ ਆਪਣੀ ਆਪਣੀ ਵਿਚਾਰਧਾਰਾ। ਹਿੰਦੁਸਤਾਨ ਦੇ ਅੰਦਰ ਇੱਕ ਮਿੱਥ ਹੈ ਕਿ ਧਰਤੀ ਨੂੰ ਧਵਲ ਢੱਗੇ ਨੇ ਚੁੱਕਿਆ, ਪਰ ਬਾਬਾ ਜੀ ਨੇ ਬੜੇ ਪਿਆਰੇ ਬਚਨ ਕਹੇ। ਕਹਿਣ ਲੱਗੇ ਮੈਂ ਮੰਨਣਾ ਵਾਂ ਕਿ ਧਰਤੀ ਧਵਲ ਢੱਗੇ ਨੇ ਚੁੱਕੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਸਾਹਿਬ ਦੇ ਸਮਝਾਉਣ ਦਾ ਢੰਗ ਬੜਾ ਸੋਹਣਾ ਜੇ। ਅਸੀਂ ਅੱਜ ਕਹਿੰਦੇ ਹਾਂ ਬਾਬੇ ਨਾਨਕ ਨੇ ਸੱਚ ਦੀ ਗੱਲ ਕਹੀ, ਪਰ ਪਿਆਰਿਓ ਕਹੀ ਵੀ ਉਹਨੇ ਜਿਹਦਾ ਹਿਰਦਾ ਆਪ ਸੱਚ ਨਾਲ ਭਰਪੂਰ ਸੀ। ਧਿਆਨ ਰੱਖਣਾ, ਮੈਂ ਕਈ ਵਾਰੀ ਅਰਜ਼ ਕਰਨਾ ਵਾਂ ਸਤਿਗੁਰੂ ਦੇ ਤੀਰ ਤਾਂ ਪਏ ਨੇ, ਆ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਅਨਿਆਲੇ ਤੀਰ ਨੇ, ਪਰ ਕਿਤੇ ਉਹ ਕਮਾਣ ਤਾਂ ਮਿਲੇ ਜਿਹੜੀ ਇਹਨਾਂ ਤੀਰਾਂ ਨੂੰ ਚਲਾ ਕੇ ਕਿਸੇ ਦੇ ਹਿਰਦੇ ਨੂੰ ਵਿੰਨ ਦੇ। ਕੋਈ ਇਹੋ ਜਿਹਾ ਹਿਰਦਾ ਮਿਲੇ ਜਿਹੜਾ ਇਸ ਤੀਰਾਂ ਨੂੰ ਚਲਾਏ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਮੈਂ ਨਹੀਂ ਮੰਨਦਾ ਕਿ ਢੱਗੇ ਨੇ ਧਰਤੀ ਨਹੀਂ ਚੁੱਕੀ, ਕਿੰਨੇ ਮੈਂ ਬਿਲਕੁਲ ਮੰਨਦਾ ਵਾਂ ਕਿ ਧਰਤੀ ਇੱਕ ਬਲਦ ਨੇ ਚੁੱਕੀ ਏ, ਪਰ ਮੇਰੇ ਸਵਾਲਾਂ ਦਾ ਉੱਤਰ ਦੇ ਸਕਣਾ ਮਨੁੱਖ? ਪੁੱਛਿਆ ਕੀ ਤੇ ਕਹਿਣ ਲੱਗੇ ਮੇਰੇ ਦਾਤਾ ਗੁਰੂ ਨਾਨਕ ਸਾਹਿਬ, ਇਸ ਧਰਤੀ ਨੂੰ ਜਿਹਨੂੰ ਬਲਦ ਨੇ ਚੁੱਕਿਆ, ਆਖਰ ਉਸ ਬਲਦ ਦੇ ਚਾਰ ਪੈਰ ਨੇ, ਉਹ ਆਪਣੀਆਂ ਚਾਰ ਲੱਤਾਂ ਕਿਹਦੇ ਸਹਾਰੇ ਤੇ ਰੱਖ ਕੇ ਖਲੋਤਾ ਹੋਇਆ? ਉਹਨੂੰ ਖਲੋਣ ਲਈ ਕੋਈ ਸਪੋਰਟ ਚਾਹੀਦੀ ਏ, ਥੱਲੇ ਕੋਈ ਥਾਂ ਚਾਹੀਦੀ ਏ? ਤੇ ਅਗਲੇ ਨੇ ਕਹਿ ਦਿੱਤਾ, ਮਹਾਰਾਜ ਧਵਲ ਢੱਗੇ ਦੇ ਥੱਲੇ ਹੋਰ ਧਰਤੀ ਏ। ਸਾਹਿਬ ਕਹਿੰਦੇ ਨੇ ਮੈਂ ਮੰਨ ਲੈਂਦਾ ਹੋਰ ਧਰਤੀ ਏ, ਤੇ ਜਿਹੜੀ ਧਰਤੀ ਉਸ ਬਲਦ ਦੇ ਪੈਰਾਂ ਥੱਲੇ ਵੀ ਉਹਨੂੰ ਕਿਹਨੇ ਚੁੱਕਿਆ ਹੋਇਆ? ਆਖਰ ਉਹਨੂੰ ਵੀ ਕੋਈ ਸਹਾਰਾ ਚਾਹੀਦਾ। ਕਹਿਣ ਲੱਗੇ ਉਹਦੇ ਥੱਲੇ ਹੋਰ ਬਲਦੇ, ਤੇ ਸਾਹਿਬ ਨੇ ਕਿਹਾ ਜਿਹੜਾ ਉਹਦੇ ਥੱਲੇ ਬਲਦੇ ਉਹਦੇ ਥੱਲੇ ਕਿਹੜੀ ਧਰਤੀ, ਉਹਦੇ ਥੱਲੇ ਕੀ ਏ? ਕਹਿਣ ਲੱਗੇ ਉਹਦੇ ਥੱਲੇ ਹੋਰ ਧਰਤੀ, ਹੋਰ ਧਰਤੀ। ਸਾਹਿਬ ਕਹਿੰਦੇ ਨੇ ਮੁੱਕਦੀ ਗੱਲ ਕੀ, ਜਿਹੜੀ ਅਖੀਰ ਵਾਲੀ ਏ ਉਹ ਕਿਤੇ ਆਸਰੇ? ਕਹਿਣ ਲੱਗੇ ਬਾਬਾ ਉਹ ਤਾਂ ਧਰਮ ਦੇ ਆਸਰੇ ਖਲੋਤੀ। ਸਾਹਿਬ ਕਹਿੰਦੇ ਨੇ ਜੇ ਪਹਿਲਾਂ ਹੀ ਮੰਨ ਲਵੇ ਧੌਲ ਧਰਮ, ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਅੱਗੇ ਸਾਹਿਬ ਨੇ ਬਚਨ ਕੀਤਾ, ਇਸੇ ਪੌੜੀ ਵਿੱਚ ਮੈਂ ਇੱਕ ਪੰਕਤੀ ਅਰਜ ਕਰ ਰਿਹਾ, ਜੇ ਕੋ ਬੂਝੈ ਹੋਵੇ ਸਚਿਆਰ। ਜੇ ਕੋਈ ਮੰਨ ਲਵੇ ਗੱਲ ਸੱਚੀ ਏ ਵੀ ਧਰਤੀ ਨੂੰ ਬਲਦ ਨੇ ਚੁੱਕਿਆ, ਧਵਲੈ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ਼ਤੈ ਭਾਰ ਤਲੈ ਕਵਣ ਜੋਰ। ਕਹਿੰਦੇ ਨੇ ਅਖੀਰ ਵਾਲੇ ਧਰਤੀ ਨੂੰ ਕਿੰਨੇ ਚੁੱਕਿਆ ਪਿਆਰਿਆ? ਉਹ ਤਾਂ ਬਸ ਧੌਲ ਧਰਮ, ਦਇਆ ਕਾ ਪੂਤ, ਧਰਮ ਦੇ ਆਸਰੇ ਵੇ। ਸਾਹਿਬ ਜੀ ਨੇ, ਭਾਈ ਗੁਰਦਾਸ ਨੇ ਕਿਹਾ ਸੱਚਾ ਸਿਰਜਣਹਾਰ ਸੱਚ ਸਮਾਇਆ। ਅੱਗੇ ਕਹਿੰਦੇ ਨੇ ਸੱਚੋਂ ਉਪਜੀ ਪੌਣ ਘੱਟ ਘੱਟ ਛਾਇਆ, ਸੱਚੇ ਤੋਂ ਹਵਾ ਪੈਦਾ ਹੋਈ ਤੇ ਵਾਹਿਗੁਰੂ ਹਰ ਇੱਕ ਹਿਰਦੇ ਵਿੱਚ ਛਾ ਗਿਆ। ਸਾਡੇ ਅੰਦਰ ਵੀ ਪੌਣ ਏ, ਪੌਣ ਇੱਕ ਤਰ੍ਹਾਂ ਦੀ ਨਹੀਂ, ਇੱਕ ਪੌਣ ਏ ਜਿਹਦੇ ਨਾਲ ਆਪਾਂ ਸਵਾਸ ਲੈਂਦੇ ਹਾਂ, ਉਹ ਵੀ ਇੱਕ ਪੌਣ ਏ। ਧਿਆਨ ਰੱਖਣਾ ਜਦੋਂ ਆਪਾਂ ਆਵਾਸੀ ਲੈਂਦੇ ਹਾਂ ਉਹ ਵੀ ਇੱਕ ਪੌਣ ਏ, ਜਦੋਂ ਆਪਾਂ ਛਿੱਕ ਮਾਰਨੇ ਆ ਉਹ ਵੀ ਇੱਕ ਪੌਣ ਏ। ਧਿਆਨ ਰੱਖਣਾ ਪੌਣ ਵੀ ਕਈ ਤਰ੍ਹਾਂ ਦੀ ਏ, ਤੇ ਸਿਆਣੇ ਵਿਦਵਾਨਾਂ ਨੇ ਇਹਦੀ ਗਿਣਤੀ ਨੌ ਕੀਤੀ। ਭਾਈ ਗੁਰਦਾਸ ਕਹਿੰਦੇ ਨੇ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋਂ ਉਪਜੀ ਪੌਣ ਘੱਟ ਘੱਟ ਛਾਇਆ, ਪੌਣੋ ਪਾਣੀ ਸਾਜ ਸੀਸ ਨਵਾਇਆ। ਪੌਣ ਤੋਂ ਪਾਣੀ ਬਣਾਇਆ ਜਿਹਦਾ ਸੀਸ ਝੋਗਿਆ। ਕਹਿਣ ਲੱਗੇ ਤੁਲਹਾ ਧਰਤ ਬਣਾਏ, ਧਰਤੀ ਇੱਕ ਬੇੜੀ ਬਣਾ ਕੇ ਨੀਰ ਤਰਾਇਆ, ਇਹਨੂੰ ਨੀਰ ਤੇ ਤਰਾ ਦਿੱਤਾ, ਨੀਰੋਂ ਉਪਜੀ ਅੱਗ ਬਣ ਖੰਡ ਛਾਇਆ। ਨੀਰ ਤੋਂ ਰੱਬ ਨੇ ਅੱਗ ਪੈਦਾ ਕੀਤੀ ਜਿਹਦੇ ਨਾਲ ਆ ਜੰਗਲ ਇਹ ਬਨਸਪਤੀ ਬਣ ਗਈ। ਨੀਰੋਂ ਉਪਜੀ ਅੱਗ ਬਣ ਖੰਡ ਛਾਇਆ, ਅੱਗੋ ਹੁੰਦੀ ਬਿਰਖ, ਅੱਗ ਤੋਂ ਰੱਬ ਨੇ ਰੁੱਖ ਪੈਦਾ ਕੀਤੇ, ਤੇ ਉਹਨਾਂ ਰੁੱਖਾਂ ਦੇ ਵਿੱਚ ਕੀ ਹੋਇਆ, ਅੱਗੀ ਹੁੰਦੀ ਬਿਰਖ ਸੁਫਲ ਫੁਲਾਇਆ, ਪੌਣ ਪਾਣੀ ਬੈਸੰਤਰ ਮੇਲ ਮਿਲਾਇਆ। ਭਾਈ ਗੁਰਦਾਸ ਕਹਿੰਦੇ ਨੇ ਆਦ ਪੁਰਖ ਆਦੇਸ਼ ਖੇਲ ਰਚਾਇਆ, ਇਹ ਧਰਤੀ ਨੂੰ ਸਾਜਣ ਵਾਲਿਆ ਤੈਨੂੰ ਨਮਸਕਾਰ, ਤੇਰਾ ਅੰਤ ਕੋਈ ਨਹੀਂ ਉਪਾ ਸਕਦਾ। ਬਸੰਤ ਰਾਗ ਜਦੋਂ ਅਸੀਂ ਪੜ੍ਹਦੇ ਹਾਂ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਆਹ ਜੋ ਕੁਝ ਰੱਬ ਨੇ ਬਣਾਇਆ ਹੈਰਾਨ ਹੋ ਜਾਈਦਾ ਹੈ ਨਾ, ਜੇ ਸਾਰਾ ਪਾਣੀ ਸਾਡੇ ਤੇ ਹੱਲਾ ਕਰਦੇ ਤੇ ਬਣੇ ਕੀ? ਤੇ ਮੇਰੇ ਬਾਬੇ ਨੇ ਉੱਤਰ ਦਿੱਤਾ, ਕਹਿਣ ਲੱਗੇ ਭੀਤਰ ਅਗਨ ਬਨਸਪਤ ਮੌਲੀ, ਬਨਸਪਤ ਦੇ ਅੰਦਰ ਰੁੱਖਾਂ ਵਿੱਚ ਅੱਗ ਏ, ਪਰ ਰੱਬ ਨੇ ਰੁੱਖ ਨੂੰ ਵੀ ਕੀਮਤੀ ਫੁੱਲ ਲਾਏ ਜਿਹੜੇ ਖਿੜੇ ਨੇ। ਰੱਬ ਦੀ ਤਾਕਤ ਇਹੋ ਜਿਹੀ ਏ, ਨਿਯਮ ਇਹੋ ਜਿਹਾ, ਵਿਧਾਨ ਇਹੋ ਜਿਹਾ। ਧਿਆਨ ਰੱਖਣਾ ਜਿਹੜਾ ਅੱਗ ਵਿੱਚੋਂ ਵੀ ਮਹਿਕ ਵਾਲੇ ਫੁੱਲ ਪੈਦਾ ਕਰਦਾ ਹੈ। ਕਹਿੰਦੇ ਨੇ ਘਬਰਾਈ ਨਾ, ਇਹ ਸਮੁੰਦਰ ਨੂੰ ਤਾਂ ਰੱਬ ਨੇ ਪੰਡ ਵਿੱਚ ਬੰਨਿਆ ਹੈ, ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਇਹਲੇ ਹਿੱਲ ਨਹੀਂ ਸਕਣਾ। ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡਾ ਪਾਇਆ, ਸਾਗਰ ਪੰਡਾ ਪਾਇਆ ਦਰਤੇ, ਇਸ ਸਾਗਰ ਨੂੰ ਪੰਡ ਵਿੱਚ ਬੰਨ ਕੇ ਰੱਖੇ। ਖੈਰ ਮੈਂ ਅੱਜ ਦੇ ਸ਼ਬਦ ਵੱਲ ਆਵਾਂ। ਸਾਹਿਬ ਕਹਿੰਦੇ ਨੇ ਸਾਰੀ ਰਚਨਾ ਉਹਦੀ ਏ, ਪਰ ਯਾਦ ਰੱਖੀ ਜੋ ਕੁਝ ਉਹਨੇ ਰਚ ਦਿੱਤਾ ਹੈ ਨਾ, ਇਹ ਅਖੀਰ ਤੇ ਇੱਕ ਦਿਨ ਬਿਨਸਣਾ ਜ਼ਰੂਰ ਏ, ਤੇ ਰਹਿਣਾ ਉਹਨੀ ਏ ਜਿਹਨੇ ਇਹ ਸਾਜਿਆ ਹੋਇਆ। ਸਤਿਗੁਰੂ ਨੇ ਬਚਨ ਕੀਤੇ, ਮਹਾਰਾਜ ਕੌਣ ਕੌਣ ਜਾਣਗੇ? ਪਹਿਲਾਂ ਮੈਂ ਅਰਜ਼ ਕਰ ਰਿਹਾ ਰਹਿਣਾ ਕੇਵਲ ਰੱਬ ਨੇ ਮੈਂ, ਤੇ ਅੱਜ ਬਚਨ ਹੋਰ ਵੀ ਨਾਲ ਕੀਤਾ। ਕਹਿਣ ਲੱਗੇ ਉਹ ਵੀ ਰਹੇਗਾ ਜਿਹਨੇ ਪਿਆਰੇ ਪ੍ਰੀਤਮ ਦੇ ਚਰਨਾਂ ਨਾਲ ਸਾਂਝ ਪਾ ਲਈ, ਉਹ ਵੀ ਕਦੀ ਬਿਨਸਦਾ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਮਾਂਝ ਵਿੱਚ ਮੇਰੇ ਗੁਰੂ ਨਾਨਕ ਬਾਬਾ ਜੀ ਦੇ ਸ਼ਲੋਕ ਨੇ, ਪੁੱਛਿਆ ਕੌਣ ਕੌਣ ਜਾਣਗੇ ਰਹੇਗਾ ਕੌਣ, ਤੇ ਸਾਹਿਬ ਨੇ ਕਿਹਾ ਨਾ ਦੇਵ ਦਾਨ ਵਾ ਨਰਾ ਮਹਿਲਾ ਪਹਿਲਾ, ਨਾ ਦੇਵ ਦੇਵ ਦਰ ਤੇ ਦੇਵਤੇ, ਦਾਨ ਵਾ ਦਾਨਵਾ ਦਰ ਤੇ ਦੈਂਤ, ਨਰਾ ਨਰ ਦਰ ਤੇ ਮਨੁੱਖ, ना देव दान वा नरा ना सिद्ध साध का तरा अस्त एक दिगर कोई रहेगा कौन एक तुई एक तुई रहेगा मेरा परमेश्वर ना देवते ना दैत ना मनुख ना सिद्ध ना साधक सिर्फ एक तुई अगे बचन किता ना दादे देहंद आदमी दूसरा श्लोक ना दादे देहंद आदमी एदा अर्थ जेड़े इंसाफ करन वाले जज ने ओ भी नहीं रहेंगे ना सपत जेर जमी ना आ जेड़े सात दीप तू कहना ए रहने ने साहब कहिंदे ने अस्त एक दिगर कोई एक तुई एक तुई जे गुरु अर्जन साहब कहिंदे ने कटंत रूपंग कटंत दीपंग ए सारे घटदे पए ने ते मेरे बाबा नानक जी कहन लगे तीजे श्लोक विच ना सूर सस मंडलो सूरदर ते सूरज जेड़ा सूरज चमकदा देखना भलिया इन्हें भी एक दिन नहीं रहना सस दर ते चंद्रमा जेड़ा चंद्रमा तू तकने इन्हें भी नहीं रहना ना सूर सस मंडलो ना सपत दीप नै जलो दर ते जेड़े पानी ते सागर भरे ने ए भी नहीं रहने अन्न पौन ए जेड़ा अन्न खाना ए भी पौन जिदे नाल सवास लैना थिर अन्न पौन थिर ना कोई ते किन्ने रहना मेरे दाता साहब किन्ने एक तुई अखीर ते केवल एक तू रहना धन गुरु ग्रंथ साहब दी बाणी विच दूसरा प्रमाण रहना केवल एक खुदा दा नाम है साहब ने बचन कीता बाणी विच कहन लगे धरत आकाश पताल है चंद सूर बिनासी ए धरती आकाश पताल चंद्रमा ते सूरज एक दिन जरूर बिनसनगे तरत आकाश पताल है चंद सूर बिनासी बादशाह शाह उमराव खान ढाए डेरे जासी लख चुरासी मेदनी सब आवे जासी चुरासी लख मेदनी सारी जाएगी ते कौन रहेगा नेचल सच खुदाए एक कह लगे नेचल दर ते थिर रहन वाला केवल जे रहेगा ते नेचल एक खुदा रहेगा लख चुरासी मेदनी सब आवे जासी नेचल सच खुदाए एक ते अगे क्या खुदाए बंदा अबनाशी एक खुदा रहेगा ते जीजा जेड़ा खुदा दी बंदगी करने वाला बंदा है केवल ओ रहे साहब कहिंदे ने बिनसेगा सब कुछ गुरुदेव ने इस संबंध विच बाणी विच होर भी प्रमाण दिते कहिंदे ने केवल ओने रहना है मैं अर्ज कर रहा जेड़ा ब्रह्मांड असी देखने आ इसने एक दिन बिनसना जे कई वार बनिया कई वार बिनसे है अज बंदे दी ए मत समझदी पई है आज जो दूसरे ग्रह ते साइंस वाले लोग जाते ने ना चेते रखना माड़े ए भी नहीं हर चीज का जन्म एकाग्रता विच होए है एकाग्रता ना रब मिल जाता है कई बार सोची दा है आज दा तर्कशील मनुख पुछदा कि बह के भगती करन दा कोई लाभ है तुसी कहिंदे चौंकड़ा मार के भगती करो कि एदे नाल कुछ मिलदा है मैं ते कई बार अर्ज करना हुंना जदों किते आ सूई दे विचों धागा निकल जाए ना धागा असी सूई दे नके विच पाना होवे उस सुराख विच धागा पान लग्या मनुख नू अपना श्वास भी रोकना पैंदा है क्योंकि जे श्वास ना रोके थोड़ा जा हाथ हिलन दी देर एकाग्रता भंग हुंदी है ते धागा कदी उस सूई दे नके विच पै ही नहीं सकदा जे इक सूई दे नके विच धागा पान लई एकाग्रता चाहीदी है ते जेड़ा मन इन्ना अवैड़ा कई जन्मां दा भजदा पिया चेते रखना इहनू भी सुरत नू शब्द भी जोड़न लई एकाग्रता जरूरी चाहीदी एकाग्रता तो बिना नहीं हर चीज का जन्म एकाग्रता विच होया जिस गड्डी ते तुसी बैठ के गुरु घर आउंदे हो जिदन एदी भी खोज होई ते एदी खोज भी उस बंदे ने कीती होवेगी जेड़ा एकाग्र होके पहला सोचा होवेगा एकाग्रता विच बहुत कुछ है मैं अर्ज कर रहा गुरदेव कहिंदे ने याद रख के ए भी सच्चे ने जेड़े लभदे ने ते जदों किसी नवीं धरती की खोज करदे ने ते दिमाग इन्हां दा भी कहिंदा कदी इत्थे वसों हुंदी सी कदी इत्थे कोई वसदा सी ते मेरे गुरु नानक साहब ने इसे गल नूं लै के सानू प्रभु नाल जोड़िया कहन लगे गुरसिखा जिस घर विच तू रहिंदा तू मत कह ए मेरा टिकाणा है साहब कहिंदे ने टिकाणा तां ओह हुंदा जिथे सदा लई रहना होवे असल विच ये घर अपना नहीं साहब ने बचन कीता मुकाम तिस नूं आखीए मुकाम दा अर्थ टिकाणा कहिंदे ने मुकाम टिकाणा उस नूं कहिंदा जिस सिस ना होवी लेख जिदे सिर ते ए लेख ना होवे के इस टिकाणे ने कदी बिनसना नहीं असल विच ओ टिकाणा है वे मैं अर्ज करांगा वो टिकाणा केड़ा है। बाणी भी सानू प्रमाण मिलते ने साहब कहते ने मुकाम तिस नू आखी है जिस सिस ना होवी लेख ते कहते ने जिस धरती नू तू टिकाणा समझी बैठा नहीं तरत असमान चल सी मुकाम ओही एक निस रब साहब कहन लगे दिन रब चले दिने जेड़ा सूरज देखना ए भी तुरिया जांदा है ने बिनसना निस सस चले रात नू चंद्रमा जेड़ा तकना इन्हे भी बिनसना तारका लख पलोए लखा तारे जेड़े टिमटमांदे देखना इन्हा भी एक दिन बिनस जाना ते असली टिकाणा की है मुकाम ओही एक है नानका सच बगोए कहने मैं सच कहना एक वाहगुरु तो बिना असली टिकाणा कोई होर है ही टिकाणा केवल ओवे। इस तो अगला प्रमाण गुरु ग्रंथ साहब का अंक 1204 ते बचन मेरे गुरु अर्जन साहब का उच्चारण किया उन्होंने पूछिए किन्ने रहने साहब जी ने बचन किया बड़ा प्यारा कह लगे याद रखी ए जो कोई तू तकना पे इन्हें बिनसना रहेगा एक प्रभु ते एक प्रभु का नाम जपण वाला। साहब जी ने बचन किया कह लगे निस बासर नखियत्र बनासी तीन शब्द ने तीन प्रमाण कठे ने इको शब्द दे साहब कहते ने निस बासर नखियत्र बनासी रब ससियर बेनादा गिरबस दा जल पवन जाएगो एक साध बचन अटलादा। जदों इस पंक्ति दे अर्थ करने हैरान हो जाइदा है गुरु अर्जन साहब कहते ने निस बासर निस दा अर्थ रात बासुर दा अर्थ दिन दिन ते रात होर कौन नखियत्र नखियत्र दर ते जो कुछ आपां तकने पए आसमान विच तारे निस बासुर नखियत्र बनासी रब ससियर बनिया बेनादा कहन लगे चंद्रमा ते सूरज भी बिनसनगे गिर बसदा जल पवन जाएगो गिर दा अर्थ पहाड़ बसदा दा अर्थ धरती जल दा अर्थ पानी पवन दा अर्थ हवा कहन लगे ए भी चारे जानगे गिर बसदा जल पवन जाएगो एक साध बचन अटलादा पर जपन वाले दा जड़ा बोले ओ कदी बिड़सदा नहीं हुंदा। दूसरा प्रमाण मेरे गुरुदेव ने दिता कहन लगे अंड बिनासी जेर बिनासी उत्पज सेत बिनासा चारे खानिया दी गल कीती अंड बिनासी जेड़े जीव अंडे विचो पैदा होए ने पंछी साप आदक इन्हां ने भी एक दिन बिनसना केवल तू नहीं अंड बिनासी जेर बिनासी जेर दे विच जेड़े पैदा होए ने मनुख ते पशु ए भी बिनसनगे उत्पज जेड़ी बनास्पति धरती विचो उपजी ए भी बिनसेगी सेत दा अर्थ पसीना जूआ ते खटमल जेड़े पैदा हुंदे ने पसीने विचो ए भी बिनसनगे। साहब ने बचन किया कहन लगे अंड बिनासी जेर बिनासी उत्पज सेत बिनासा कहन लगे फिर होएगा कि चार बिनासी खटा बिनासी एक साज बचन नेच लादा कहन लगे चार वेदा नू पढ़न वाले भी चले जाणगे ध्यान रखी खटा बिनासी छे शास्त्र भी चले जाणगे पर किन्ने नहीं जाना सतगुरु साहब कहने एक साध बचन नेच लादा साधु का बचन कभी नहीं जाता जिहड़ा जपदा। साहब ने तीसरा प्रमाण दिता कहन लगे राज बिनासी ताम बिनासी साहब जी कहन लगे देख राजसी तामसी ए सारे चले जाणगे सातक पी बेनादा। अखीर विच मेरे गुरुदेव कहन लगे दृष्ट मान है सकल बिनादी एक साध बचन आगादा एक रब दा बचन ऐसा जिन्हें कदी बिनसना ने। साध संगत मेरे गुरुदेव अज कहिंदे पैने एक प्रभु दा बचन सदा थिर रहिंदा है। धन गुरु ग्रंथ साहब दी बाणी पढ़ने आ ते गुरु तेग बहादुर जी दी 15 रागां विच बाणी है मेरे गुरुदेव दी बाणी करीब करीब सारी हिंदी विच ते ब्रिज भाषा विच है। गुरु तेग बहादुर जी दी कोई अष्टपदी नहीं कोई मेरे गुरुदेव पिता दा शंत नहीं सतगुरु दे केवल शब्द ने 15 रागां विच ते सतगुरु दे 57 श्लोक ने। जिहड़ा अज बचन गुरुदेव ने कहा ना रब रहेगा रब दी बंदगी करन वाले दे बचन रहणगे ते जदों इन्हां शलोकां नूं पढ़ीदा 56 शलोक दा पाठ कर रहे हैं ना जदों इत्थे पढ़ने आ शलोक हैरान हो जाईदा। पहला तां मेरे गुरुदेव शलोकां विच इही कही जांदे ने कि राम गयो रावण गयो जां को बहु परवार कहो नानक थिर कछ नहीं सुपने ज्यों संसार ध्यान देना। फिर साहब कहणगे जो उपजो सो बिनस है पर आज के काल नानक हरगुण गायले छाड़ सगल जंजाल जिहड़ा पैदा होया उहने बिनस ने ਇਸ ਤੋਂ ਅੱਗੇ ਪੜਿਆ ਸਾਹਿਬ ਕਹਿਣ ਲੱਗੇ ਰੋ ਨਾ ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਪੜੀ ਗਏ ਤੇ ਗੁਰਦੇਵ ਫਿਰ ਅੱਗੇ ਕਹਿਣ ਲੱਗੇ ਸੰਗ ਸਖਾ ਸਭ ਤਜ ਗਏ ਕਹੁ ਨਾ ਨਿਭਿਓ ਸਾਥ ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ ਇਹਦਾ ਮਤਲਬ ਸਭ ਨੇ ਚਲੇ ਜਾਣਾ ਤੇ 56ਵਾਂ ਸ਼ਲੋਕ ਆਇਆ ਤੇ ਮੇਰੇ ਗੁਰੂ ਤੇਗ ਬਹਾਦਰ ਨੇ ਬਚਨ ਕਿਹਾ ਤੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਜਦੋਂ ਗੁਰਦੇਵ ਨੂੰ ਕੈਦ ਕੀਤਾ ਤੇ ਔਰੰਗਜ਼ੇਬ ਦਾ ਹੁਕਮ ਸੀ ਦੇਖਾਂਗਾ ਤੇਰੀ ਆਵਾਜ਼ ਰਹਿ ਗਈ ਕਿਵੇਂ ਤੂੰ ਸੱਚ ਦੀ ਆਵਾਜ਼ ਬੁਲੰਦ ਕਰਨੇ ਤੇ ਮੇਰੇ ਗੁਰਦੇਵ ਨੇ ਕਿਹਾ ਸੀ ਔਰੰਗਜ਼ੇਬ ਰਹਿਣ ਕੇ ਬਹੁਤ ਕੁਛ ਕੌਣ ਰਹੇਗਾ ਕਹਿਣ ਲੱਗੇ ਨਾਮ ਰਹੋ ਸਾਧੂ ਰਹੋ ਕਮਾਲ ਦੀ ਗੱਲ ਪਹਿਲਾਂ ਕਹਿੰਦੇ ਨੇ ਕਿਸੇ ਨੇ ਰਹਿਣਾ ਨਹੀਂ ਤੇ 56ਵੇਂ ਸ਼ਲੋਕ ਵਿੱਚ ਕਹਿੰਦੇ ਨੇ ਰਹੇਗਾ ਨਾਮ ਰਹੋ ਨਾਮ ਰਹੇਗਾ ਸਾਧੂ ਰਹੋ ਸਾਧੂ ਰਹੇਗਾ ਜਿਹੜਾ ਨਾਮ ਜਪਦਾ ਮੈਂ ਅਰਜ਼ ਕਰਾਂਗਾ ਸਾਧੂ ਭੇਖ ਦਾ ਨਾਂ ਨਹੀਂ ਵੈਸੇ ਸ਼ਲੋਕਾਂ ਵਿੱਚ ਆਉਣਾ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਵੇਖਣਾ ਅਸਲੀ ਸਾਧੂ ਕੌਣ ਹੈ ਖਿਆਲ ਰੱਖਣਾ ਸਾਧੂ ਤੇ ਸਾਧੇ ਹੋਏ ਮਨ ਨੂੰ ਕਹਿੰਦੇ ਨੇ ਸਾਧੂ ਤਾਂ ਉਹਨੂੰ ਕਹਿੰਦੇ ਨੇ ਜਿਹਨੇ ਆਪਣੇ ਆਪ ਨੂੰ ਮਾਰ ਕੇ ਗੁਰੂ ਕੇ ਚਰਨਾਂ ਵਿੱਚ ਲੀਨ ਕਰ ਦਿੱਤਾ ਹੈ ਸਾਧੂ ਤਾਂ ਉਹਨੂੰ ਕਹਿੰਦੇ ਨੇ ਜਿਹਨੂੰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ ਉਹ ਤਾਂ ਧਰਤੀ ਦੀ ਤਰ੍ਹਾਂ ਹੈ ਭਾਵੇਂ ਧਰਤੀ ਨੂੰ ਪੱਟ ਦਿਓ ਤਾਂ ਵੀ ਉਹਨੇ ਰੋਸ ਨਹੀਂ ਕਰਨਾ ਭਾਵੇਂ ਉਹਦੇ ਤੇ ਚੰਦਨ ਦਾ ਲੇਪਣ ਕਰ ਦਿਓ ਉਹਨੇ ਸਿਫਤ ਨਹੀਂ ਕਰਨੀ ਧਿਆਨ ਰੱਖਣਾ ਸਾਧੂ ਦੀ ਅਵਸਥਾ ਬੜੀ ਉੱਚੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਉਹਨੇ ਕੁਛ ਸ਼ਬਦ ਚੁਣ ਲੈਣੇ ਕਿ ਜਿਹਦੇ ਵਿੱਚ ਸਾਧ ਦੀ ਸੇਵਾ ਦੀ ਗੱਲ ਕੀਤੀ ਹੋਵੇ ਤੇ ਉਹ ਬਚਨ ਪੜ੍ਹੀਏ ਨਾ ਜਿਹਦੇ ਵਿੱਚ ਸਾਧ ਦੀ ਪਰਿਭਾਸ਼ਾ ਦਿੱਤੀ ਹੈ ਕਦੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਵਾਚਾਂਗੇ ਸਾਹਿਬ ਕਹਿੰਦੇ ਨੇ ਰਹਿਣਗੇ ਨਾਮ ਰਹੋ ਸਾਧੂ ਰਹੋ ਰਹਿਓ ਗੁਰ ਗੋਬਿੰਦ ਰੱਬ ਰਹੇਗਾ ਗੁਰੂ ਪਰਮੇਸ਼ਵਰ ਰੂਪ ਰਹੇਗਾ ਪਰ ਕਹਿਣ ਲੱਗੇ ਸਾਧੂ ਕਿਵੇਂ ਬਣਾਂਗੇ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਹਨੇ ਗੁਰੂ ਕੇ ਮੰਤਰ ਨੂੰ ਜਪ ਲਿਆ ਉਹ ਕਦੀ ਨਹੀਂ ਜਾਂਦਾ ਸਾਹਿਬ ਨੇ ਬਚਨ ਕੀਤਾ ਫਿਰ ਜਦੋਂ ਗੁਰਮੰਤਰ ਕੋਈ ਜਪਦਾ ਤੇ ਸਾਹਿਬ ਕਹਿੰਦੇ ਨੇ ਉਦੋਂ ਹੁੰਦਾ ਕੀ ਇਹ ਰਾਮ ਨਾਮ ਉਰ ਮੈਂ ਕਹੋ ਜਾਂ ਕਹਿ ਸਾਹਮਣੇ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਉਸ ਨਾਮ ਨਾਲ ਮੇਰੇ ਦਾਤਾ ਤੇਰੇ ਦੀਦਾਰ ਹੁੰਦੇ ਨੇ ਗੁਰੂ ਅਰਜਨ ਸਾਹਿਬ ਨੇ ਅੱਜ ਜਿਹੜਾ ਸ਼ਲੋਕ ਕਿਹਾ ਕਹਿਣ ਲੱਗੇ ਘਟੰਤ ਰੂਪੰਗ ਘਟੰਤ ਦਾ ਅਰਥ ਹੈ ਘਟਦਾ ਪਿਆ ਰੂਪੰਗ ਦਾ ਅਰਥ ਹੈ ਸਾਡਾ ਚਿਹਰਾ ਸਾਡਾ ਸਰੂਪ ਰੂਪ ਦਾ ਅਰਥ ਵਿਦਵਾਨਾਂ ਨੇ ਇਹ ਵੀ ਕੀਤਾ ਜੋ ਕੁਝ ਆਪਾਂ ਸੁੰਦਰਤਾ ਦੇਖਦੇ ਹਾਂ ਇਹ ਬਿਣਸੇਗੀ ਤੇ ਬਿਣਸ ਦੀਏ ਸਾਹਿਬ ਕਹਿੰਦੇ ਨੇ ਘਟੰਤ ਰੂਪੰਗ ਘਟੰਤ ਦੀਪੰਗ ਆਹ ਜਿਹੜੇ ਸੱਤ ਦੀਪ ਤੂੰ ਮੰਨੀ ਫਿਰਨਾ ਇਹ ਦੀਪ ਵੀ ਇੱਕ ਦਿਨ ਬਿਣਸ ਜਾਣੇ ਨੇ ਜੋ ਰੂਪ ਤੱਕਣਾ ਇਹ ਵੀ ਬਿਣਸਦਾ ਹੈ ਤੇ ਦੇਖਨੇ ਆਪਾਂ ਹਰ ਇੱਕ ਚੀਜ਼ ਜਿਵੇਂ ਬੰਦੇ ਦਾ ਰੂਪ ਬਿਣਸਦਾ ਪਹਿਲਾਂ ਬਚਪਨ ਬਚਪਨ ਤੋਂ ਬਾਅਦ ਜਵਾਨੀ ਜਵਾਨੀ ਤੋਂ ਬਾਅਦ ਬੁਢੇਪਾ ਇਸੇ ਤਰ੍ਹਾਂ ਹੀ ਤਾਂ ਰੱਬ ਦੀ ਬਣਾਈ ਹੋਈ ਰਚਨਾ ਸਾਡੀ ਉਮਰ ਕੇਵਲ 50-60-100 ਸਾਲ ਦੇ ਕਰੀਬ ਏ ਤੇ ਬ੍ਰਹਿਮੰਡ ਦੀ ਉਮਰ ਅਰਬਾਂ ਖਰਬਾਂ ਸਾਲ ਤਾਂ ਹੋਣੀ ਪਰ ਚੇਤੇ ਰੱਖਣਾ ਅਵਸਥਾ ਸਾਡੀ ਵਾਲੀ ਇਹਦੇ ਤੇ ਹੋਣੀ ਘਟੰਤ ਰੂਪੰਗ ਘਟੰਤ ਦੀਪੰਗ ਸਾਹਿਬ ਅੱਗੇ ਕਹਿੰਦੇ ਨੇ ਕੇਵਲ ਇਹ ਰੂਪ ਇਹ ਦੀਪ ਹੀ ਨਹੀਂ ਘਟੰਤ ਰਵ ਰਵ ਦਰ ਤੇ ਸੂਰਜ ਜਿਹੜਾ ਚਮਕਦਾ ਇਹਨੇ ਵੀ ਇੱਕ ਦਿਨ ਬਿਣਸਣਾ ਨਾਸ਼ਮਾਨ ਏ ਘਟੰਤ ਰੂਪੰਗ ਘਟੰਤ ਦੀਪੰਗ ਘਟੰਤ ਰਵ ਸਸੀਅਰ ਸਸੀਅਰ ਦਰ ਤੇ ਚੰਦਰਮਾ ਨਖਿਅਤਰ ਨਖਿਅਤਰ ਦਰ ਤੇ ਚੰਦਰਮਾ ਦੇ ਨਾਲ ਚਮਕਦੇ ਹੋਏ ਤਾਰੇ ਗਗਨੰਗ ਗਗਨੰਗ ਦਾ ਅਰਥ ਏ ਆਸਮਾਨ ਇਹਦਾ ਮਤਲਬ ਇਸ ਪੰਕਤੀ ਦਾ ਅਰਥ ਹੋ ਗਿਆ ਸੁੰਦਰਤਾ ਧਰਤੀ ਦੇ ਟੁਕੜੇ ਚੰਦਰਮਾ ਸੂਰਜ ਤਾਰੇ ਤੇ ਜਿਹੜਾ ਆਕਾਸ਼ ਤੂੰ ਦੇਖਣਾ ਇੱਕ ਦਿਨ ਇਹਨੇ ਜ਼ਰੂਰ ਬਿਣਸਣਾ ਸਾਹਿਬ ਅੱਗੇ ਬਚਨ ਕਰਦੇ ਨੇ ਫਿਰ ਯਾਦ ਰੱਖ ਘਟੰਤ ਬਸੁਦਾ ਬਸੁਦਾ ਦਾ ਅਰਥ ਹੈ ਧਰਤੀ ਜਿਸ ਧਰਤੀ ਤੇ ਸਾਡੀ ਵਸੋਵੇਂ ਇਹ ਧਰਤੀ ਵੀ ਘਟਦੀ ਪਈ ਇਹਨੇ ਵੀ ਬਿਣਸਣਾ ਗਿਰ ਤਰ ਸੇਖੰਡੰਗ ਗਿਰ ਦਾ ਅਰਥ ਹੈ ਪਹਾੜ ਤਰ ਦਾ ਅਰਥ ਹੈ ਰੁੱਖ ਸੇਖੰਡੰਗ ਸੇਖੰਡੰਗ ਦਾ ਅਰਥ ਹੈ ਉਹ ਧਰਤੀ ਦੇ ਟੁਕੜੇ ਉਹ ਸ੍ਰਿਸ਼ਟੀ ਦੇ ਟੁਕੜੇ ਜਿੱਥੋਂ ਤੱਕ ਅਜੇ ਬੰਦੇ ਦੀ ਪਹੁੰਚ ਨਹੀਂ ਉਸ ਧਰਤੀ ਨੇ ਵੀ ਇੱਕ ਦਿਨ ਬਿਣਸ ਜਾਣਾ ਸਾਹਿਬ ਕਹਿੰਦੇ ਨੇ ਉਹ ਵੀ ਟਿਕੇਗੀ ਉਹ ਵੀ ਬਿਣਸੇਗੀ ਗੁਰਦੇਵ ਅਗਲਾ ਬਚਨ ਕਰਦੇ ਨੇ ਘਟੰਤ ਲਲਨਾ ਲਲਨਾ ਦਾ ਅਰਥ ਹੈ ਇਸਤਰੀ ਸੁੱਤ ਭਰਾਤ ਹਿਤੰਗ ਸੁੱਤ ਦਾ ਅਰਥ ਹੈ ਪੁੱਤਰ ਭਰਾਤ ਦਾ ਅਰਥ ਹੈ ਭਰਾ ਹਿਤੰਗ ਦਾ ਅਰਥ ਹੈ ਪ੍ਰੇਮੀ ਸੱਜਣ ਸਾਹਿਬ ਕਹਿੰਦੇ ਨੇ ਇਸਤਰੀ ਪੁੱਤਰ ਪ੍ਰੇਮੀ ਸੱਜਣ ਤੇ ਮਿੱਤਰ ਭਰਾ ਇਹਨਾਂ ਦਾ ਨੇਮ ਵੀ ਇੱਕ ਦਿਨ ਘਟ ਜਾਏਗਾ ਇਹ ਵੀ ਤੇਰੇ ਨੇੜੇ ਟੁੱਕਣਗੇ ਨਹੀਂ ਸਾਹਿਬ ਕਹਿੰਦੇ ਨੇ ਘਟੰਤ ਕਣਕ ਕਣਕ ਦਰ ਤੇ ਸੋਨਾ ਜਿਹੜੇ ਤੂੰ ਸੋਨੇ ਦੇ ਆ ਗਹਿਣੇ ਤੱਕਣੇ ਇਹ ਵੀ ਬਿਣਸਣਗੇ। ਮਾਨਕ ਮਾਨਕ ਦਰ ਤੇ ਮੋਤੀ ਵੀ ਬਿਣਸਣਗੇ। ਮਾਇਆ ਸਵਰੂਪੰਗ ਤੇ ਚੇਤੇ ਰੱਖੀ ਮਾਇਆ ਦਾ ਸਵਰੂਪ ਇਹ ਮਾਇਆ ਵੀ ਇੱਕ ਦਿਨ ਬਿਣਸ ਜਾਏ। ਇੱਥੋਂ ਤੱਕ ਤੇ ਘੱਟਦਿਆਂ ਦੀ ਗੱਲ ਕਹੀ ਵੀ ਜਿਹੜੇ ਘੱਟਦੇ ਪਏ ਨੇ ਬਿਣਸਣ ਵਾਲੇ ਨੇ। ਇਸ ਤੋਂ ਅੱਗੇ ਮੇਰੇ ਗੁਰਦੇਵ ਨੇ ਕਿਹਾ ਕਿੰਨੇ ਨਹੀਂ ਜਾਣਾ, ਅਗਲਾ ਬਚਨ ਕੀਤਾ ਨੈ ਘਟੰਤ ਨਹੀਂ ਘਟਦਾ, ਕੌਣ ਨਹੀਂ ਘਟਦਾ ਮੇਰੇ ਸਤਿਗੁਰੂ। ਕਹਿਣ ਲੱਗੇ ਕੇਵਲ ਗੋਪਾਲ ਉਚੁੱਤ, ਕੇਵਲ ਦਰ ਤੇ ਕੇਵਲ ਤਾਂ ਕੇਵਲ ਇੱਕੋ ਗੋਪਾਲ ਦਰ ਤੇ ਧਰਤੀ ਦੀ ਪਾਲਣਾ ਕਰਨ ਵਾਲਾ, ਅਚੁੱਤ ਦਰ ਤੇ ਜਿਹਨੇ ਕਦੀ ਨਹੀਂ ਬਿਣਸਣਾ, ਬਾਕੀ ਸਾਰੇ ਬਿਣਸ ਜਾਣਗੇ। ਜੇ ਕੇਵਲ ਰਹੇਗਾ ਤਾਂ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਰਹੇਗਾ, ਉਹਨੇ ਕਦੀ ਨਹੀਂ ਬਿਣਸਣਾ ਕਿਉਂਕਿ ਉਹ ਤਾਂ ਨਿਤ ਨਵੇਂ। ਹਜ਼ੂਰ ਨੇ ਤਾਂ ਹੀ ਕਿਹਾ ਸਾਹਿਬ ਮੇਰਾ ਨੀਤ ਨਵਾਂ, ਮੇਰਾ ਸਤਿਗੁਰੂ ਨਿਤ ਨਵੇਂ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਬੁਰਖ ਹੈ ਸਭ ਮੈਂ ਰਿਹਾ ਸਮਾਏ, ਉਹਨੇ ਕਦੀ ਨਹੀਂ ਜਾਣਾ। ਨੈ ਘਟੰਤ ਕੇਵਲ ਗੋਪਾਲ ਅਚੁੱਤ, ਸਾਹਿਬ ਕਹਿਣ ਲੱਗੇ ਉਹਨੇ ਕਦੀ ਨਹੀਂ ਬਿਣਸਣਾ। ਤੇ ਇੱਕ ਹੋਰ ਜਿਹਨੇ ਨਹੀਂ ਬਿਣਸਣਾ ਅਸਤਰੰਗ ਨਾਨਕ ਸਾਧ ਜਨ, ਜਿਹੜੇ ਬੰਦਗੀ ਕਰਨ ਵਾਲੇ ਨੇ ਨਾ ਉਹਨਾਂ ਵੀ ਕਦੇ ਨਹੀਂ ਉਹ ਬਿਣਸਣਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਨੇ ਹਾਂ, ਸਤਿਗੁਰੂ ਨੇ ਬੜੇ ਕਮਾਲ ਦਾ ਆਸਾ ਰਾਗ ਵਿੱਚ ਇੱਕ ਪ੍ਰਮਾਣ ਦਿੱਤਾ। ਮਹਾਰਾਜ ਕਹਿੰਦੇ ਨੇ ਇਹ ਸੰਸਾਰ ਤਾਂ ਰੱਬ ਦੀ ਬਣਾਈ ਹੋਈ ਇੱਕ ਖੇਤੀ ਹੈ। ਕਹਿੰਦੇ ਨੇ ਜਿਵੇਂ ਜ਼ਿਮੀਂਦਾਰ ਖੇਤੀ ਬੀਜਦਾ ਨਾ, ਫਸਲ ਬੀਜ ਕੇ ਆਇਆ ਤੇ ਚੇਤੇ ਰੱਖਣਾ ਫਸਲ ਪ੍ਰਫੁੱਲਤ ਹੋ ਸਕਦੀ ਹੈ, ਫਸਲ ਨੂੰ ਖਾਦ ਪਾਣੀ ਮਿਲ ਸਕਦਾ, ਪਰ ਫਸਲ ਦਾ ਜ਼ੋਰ ਕੋਈ ਨਹੀਂ। ਜੇ ਇਹ ਬੀਜਣ ਵਾਲੇ ਦੀ ਮਰਜ਼ੀ ਉਹ ਜੰਮਦੀ ਹੋਈ ਫਸਲ ਨੂੰ ਵਾਹਦਾ, ਉਹਦੀ ਮਰਜ਼ੀ ਹੈ ਉਹ ਕਿਤੇ ਡੱਡਰੀ ਹੋਈ ਫਸਲ ਨੂੰ ਵੱਢਦਾ, ਉਹਦੀ ਮਰਜ਼ੀ ਹੈ ਪੱਕਣ ਤੋਂ ਬਾਅਦ ਵੱਢ ਲੈ। ਪਰ ਚੇਤੇ ਰੱਖੀ ਇਹ ਫਸਲ ਤੂੰ ਖੇਤ ਵਿੱਚ ਆਨੰਦ ਮਾਣ ਸਕਣੀ ਏ, ਪਰ ਜਾਣਾ ਤੇਰੇ ਹੱਥ ਨਹੀਂ, ਜਾਣਾ ਤਾਂ ਉਸ ਜ਼ਿਮੀਂਦਾਰ ਦੇ ਹੱਥ ਏ ਜਿਹਨੇ ਤੇਰਾ ਬੀਜ ਪਾਇਆ ਹੋਇਆ। ਸਾਹਿਬ ਕਹਿੰਦੇ ਨੇ ਸ੍ਰਿਸ਼ਟੀ ਦੀ ਰਚਨਾ ਵੀ ਇਹ ਵੇ, ਇੱਕ ਰੱਬ ਦਾ ਭਗਤ ਕਦੀ ਜਾਂਦਾ ਨਹੀਂ। ਸਾਹਿਬ ਦਾ ਬਚਨ ਏ ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਬਾੜ ਪੁਰਾਣੀ, ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜੰਮਿਆ ਉਹਨੇ ਜਾਣੇ, ਕੌਣ ਨਹੀਂ ਜਾਂਦਾ। ਸਾਹਿਬ ਕਹਿੰਦੇ ਨੇ ਗੋਬਿੰਦ ਭਗਤ ਅਸਤਰ ਹੈ, ਠੀਕ ਆ। ਸਾਹਿਬ ਕਹਿੰਦੇ ਨੇ ਅਸਤਰੰਗ ਨਾਨਕ ਸਾਧ ਜਨ, ਗੋਬਿੰਦ ਦਾ ਭਗਤ ਜਿਹੜਾ ਉਹ ਸਦਾ ਥਿਰ ਰਹਿੰਦਾ। ਬਾਣੀ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਰਹਿਣ ਨਾ ਪਾਵੇ ਸੁਰਨਰ ਦੇਵਾ, ਊੜ ਸਿਧਾਰੇ ਕਰ ਮੁਨ ਜਨ ਸੇਵਾ, ਕੌਣ ਨਹੀਂ ਜਾਂਦੇ। ਸਾਹਿਬ ਕਹਿੰਦੇ ਨੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਸਾਹਿਬ ਦੀ ਬਾਣੀ ਪੜ੍ਹਨੇ ਆ, ਮਹਾਰਾਜ ਕਹਿੰਦੇ ਨੇ ਉਹ ਨਹੀਂ ਜਾਂਦੇ, ਕੌਣ ਨਹੀਂ ਜਾਂਦੇ। ਬਾਬਾ ਕਬੀਰ ਜੀ ਦਾ ਬਚਨ ਨੇ, ਉਹ ਕਹਿੰਦੇ ਨੇ ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਪਉ ਪਈ ਹੈ ਰੇ। ਗੱਲ ਉਹਨਾਂ ਨੇ ਵੀ ਇਹੀ ਕੀਤੀ ਜਿਹੜੀ ਗੁਰੂ ਅਰਜਨ ਸਾਹਿਬ ਕੀਤੀ, ਕਹਿਣ ਲੱਗੇ ਅਸਤਰੰਗ ਨਾਨਕ ਸਾਧ ਜਨ। ਤੇ ਬਾਬਾ ਕਬੀਰ ਜੀ ਕਹਿੰਦੇ ਨੇ ਰਹਿਣ ਨਾ ਪਉ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਬਈਆ ਸਭ ਨੂੰ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਧਨ ਵਰਤਾ ਅਰ ਨਿਰਧਨ ਮਨ ਈ, ਇੱਥੇ ਮਨ ਈ ਦਰ ਤੇ ਮਨੁੱਖ, ਚਾਹੇ ਅਮੀਰ ਏ ਚਾਹੇ ਗਰੀਬ ਏ, ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਰੇ, ਕੌਣ ਰਹਿਣਗੇ। ਸਾਹਿਬ ਕਹਿੰਦੇ ਨੇ ਹਰ ਕੇ ਸੇਵਕ ਜੋ ਹਰ ਰਾਤੇ, ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬੂ ਮਰਤੇ, ਪਾਰ ਬ੍ਰਹਮ ਸੰਘਾਰੀ ਰੇ, ਅਸਤਰਿੰਗ ਨਾਨਕ ਸਾਧ ਜਨ, ਉਹ ਕਦੀ ਨਹੀਂ ਜਾਂਦਾ। ਜਿਨ੍ਹਾਂ ਨੇ ਪਿਆਰੇ ਪ੍ਰੀਤਮ ਦੇ ਚਰਨਾਂ ਨਾਲ ਜੁੜ ਕੇ ਭਗਤੀ ਕੀਤੀ, ਉਹਨਾਂ ਦੀ ਸ਼ੋਭਾ ਜੁਗ ਜੁਗੇ ਕੋਈ ਮਿਟਦੀ ਨਹੀਂ। ਹਰ ਇੱਕ ਦਾ ਤੇਜ ਪ੍ਰਤਾਪ ਘੜ ਸਕਦਾ, ਪਰ ਬੰਦਗੀ ਵਾਲੇ ਦਾ ਨਹੀਂ। ਮੈਂ ਗੁਰੂ ਤੇਗ ਬਹਾਦਰ ਜੀ ਬਾਰੇ ਬਚਨ ਕੀਤਾ ਸੀ, ਦਸ਼ਮੇਸ਼ ਪਿਤਾ ਜੀ ਨੇ ਆਪਣੀ ਬਾਣੀ ਵਿੱਚ ਬੜਾ ਸੋਹਣਾ ਉੱਤਰ ਦਿੱਤਾ। ਕਹਿੰਦੇ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਲੱਗੇ ਨੇ ਨਾ, ਉਸ ਵਕਤ ਜਿਹੜੇ ਬਚਨ ਕਹਿ ਮੇਰੇ ਗੁਰੂ ਨੇ, ਸਾਹਿਬ ਨੇ ਬਾਅਦ ਵਿੱਚ ਉਹਨਾਂ ਨੂੰ ਕਲਮ ਬੰਦ ਕੀਤਾ। ਕਹਿੰਦੇ ਨੇ ਪਹਿਲੀ ਗੱਲ, ਅੱਜ ਤੱਕ ਆਪਣਿਆਂ ਲਈ ਤਾਂ ਹਰ ਕੋਈ ਮਰਦਾ, ਪਰ ਬਿਰਲਾ ਮੇਰਾ ਗੁਰੂ ਤੇਗ ਬਹਾਦਰ ਏ ਨਾ ਤਿਲਕ ਲਾਉਂਦਾ ਜੇ, ਨਾ ਜੰਜੂ ਪਾਉਂਦਾ, ਨਾ ਗਾਇਤਰੀ ਮੰਤਰ ਪੜ੍ਹਦਾ, ਨਾ ਇਹ ਧੂਪ ਦੀਪ ਸੰਧਿਆ ਕਰਦਾ, ਪਰ ਮੇਰਾ ਬਾਬਾ ਜਿਹੜੇ ਕਰਮ ਕਰਦਾ ਨਹੀਂ ਉਹਨਾਂ ਕਰਮਾਂ ਦੀ ਖਾਤਰ ਆਪਣੇ ਸਿਰ ਦਾ ਠੀਕਰਾ ਭੰਨਣ ਤੁਰਿਆ ਜਾਂਦਾ। ਅੱਗੇ ਉਹ ਕਹਿੰਦੇ ਨੇ ਗੁਰੂ ਕਲਗੀ ਵਾਲੇ, ਕਹਿੰਦੇ ਨੇ ਬਾਪੂ ਮੈਂ ਸੱਚ ਕਹਿੰਦਾ ਵਾਂ, ਜੋ ਕੁਝ ਤੂੰ ਕਰ ਚੱਲਿਆ ਨਾ ਪਹਿਲਾਂ ਕਿਸੇ ਕੀਤਾ ਤੇ ਨਾ ਆਉਣ ਵਾਲੇ ਸਮੇਂ ਵਿੱਚ ਕਿਸੇ ਨੇ ਕਰਨਾ। ਸਾਹਿਬ ਨੇ ਫਿਰ ਅਗਲੀ ਜਿਹੜੀ ਗੱਲ ਕਹੀ, मैं अर्ज कर रहा रहना केवल ओने में जेड़ा सच नाल जुड़िया है। औरंगजेब दा काजी अब्दुल वहाब आया, एदा जलाद आया, एदा दरोगा आया, ते जदो इन्हें कहा तुसादी आवाज नू खत्म कर देंगे, तुहाडा सिर धड़ तों अलहदा कर देंगे। हजूर ने बड़े कमाल दे बचन कह कह लगे, औरंगजेब नू कह दियो ऐ काजी अब्दुल वहाब, तू मेरे धड़ नालों सिर नू अलग कर सकना है, पर मेरे अंदर दी जड़ी सच दी आवाज उहनू कृपान नाल भी अलग नहीं किया जा सकता। सच कदी बिणसदा नहीं। साहब ने बचन क्या कह लगे, तिलक जन्यू राखा प्रभ ताका, कीनो बड़ो कलू मैं साका, साधन खेत इति जिन करी, शीस दिया पर शी ना उचरी। कह लगे धर्म खेत साका जिन किया, ध्यान रखना शीस दिया पर सिर ना दिया। जड़ी अंदर दी सच दी आवाज सी सिर कट्टन नाल ओ आवाज कदी खत्म नहीं होई। ध्यान रखना जड़े अज भी जुड़नगे ते साहब कहणगे अस्तरंग नानक साध जन ओ कदी बिनस दे नहीं। आओ प्यारियो आपां भी बाणी ते नाम नाल जुड़ जाइए। फानी संसार ने बिनस जाना, ए दो दुनिया शहर मेला दस्तगीरी नाहे, पर रहेगा ओ घर जिदे बारे सी रोज पढ़दे सुनने आ, खरख अनंत सोग नहीं दिया, सो घर गुरु नानक को दिया। इनियां को बेनतियां प्रवान करनिया, खोइया बेंत भुला बख्श देनिया। वाहिगुरु जी का खालसा, वाहिगुरु जी की फतेह।